ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਓ ਜੀ ਨੇ ਜੋ ਗੁਰਬਾਣੀ ਵਿਚਾਰ ਦੇ 132 ਲੇਖ ਅਲੱਗ ਅਲੱਗ ਵਿਸ਼ਿਆਂ ਉੱਪਰ ਲਿਖੇ ਹਨ, ਉਹਨਾਂ ਵਿੱਚੋਂ ਅੱਜ ਸੰਗਤ ਵਿਸ਼ੇ ਉੱਪਰ 14 ਲੇਖ ਲਿਖੇ ਹਨ। ਆਪਾਂ ਭਾਗ 14 ਆਪਦੇ ਸਾਹਮਣੇ ਪੜ੍ਹਨ ਲੱਗੇ ਹਾਂ, ਜਿਹਦੇ ਵਿੱਚ ਮਹਾਂਪੁਰਖਾਂ ਨੇ ਇਹ ਦਰਸਾਇਆ ਹੈ ਕਿ ਸੰਗਤ ਕਰਨ ਦੇ ਕੀ ਲਾਭ ਹਨ ਔਰ ਸਤਸੰਗਤ ਹੈ ਕੀ, ਕਿਵੇਂ ਪ੍ਰਾਪਤ ਹੁੰਦੀ ਹੈ ਸਤਸੰਗਤ ਔਰ ਕੁਸੰਗਤ ਦਾ ਨਿਰਣਾ ਕੀਤਾ ਹੈ। ਆਪਾਂ ਬੜੇ ਧਿਆਨ ਨਾਲ ਸ਼੍ਰਵਣ ਕਰੀਏ ਤਾਂ ਕਿ ਅਸੀਂ ਰੋਜ਼ ਸੰਗਤ ਕਰਦੇ ਹਾਂ ਸਾਨੂੰ ਪਤਾ ਲੱਗੇ ਕਿ ਵਾਕਈ ਸੰਗਤ ਕਰ ਰਹੇ ਹਾਂ ਕਿ ਕੁਸੰਗਤ ਕਰ ਰਹੇ ਹਾਂ। ਸੰਗਤ ਭਾਗ 14। ਸ੍ਰਿਸ਼ਟੀ ਵਿੱਚ ਮਾਇਕੀ ਵਿੱਦਿਆ ਹਾਸਲ ਕਰਨ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਪੈਂਦੀ ਹੈ, ਜਿੱਥੇ ਅਧਿਆਪਕ, ਪ੍ਰੋਫੈਸਰ ਅਤੇ ਵਿਗਿਆਨੀ ਮਾਇਕੀ ਵਿੱਦਿਆ ਪੜ੍ਹਾਉਂਦੇ ਹਨ। ਜਿਹੜੇ ਇਨਸਾਨ ਸਕੂਲਾਂ ਵਿੱਚ ਦਾਖਲ ਨਹੀਂ ਹੁੰਦੇ ਅਥਵਾ ਵਿੱਦਿਆ ਹਾਸਲ ਨਹੀਂ ਕਰਦੇ, ਉਹ ਅਨਪੜ੍ਹ, ਮੁਗਧ, ਬੁੱਧੂ ਹੀ ਰਹਿੰਦੇ ਹਨ। ਉਹਨਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ ਅਤੇ ਉਹ ਦੁਨਿਆਵੀ ਵਿੱਦਿਆ ਅਤੇ ਵਿਗਿਆਨ ਦੇ ਗਿਆਨ ਤੋਂ ਕੋਰੇ ਰਹਿੰਦੇ ਹਨ, ਜਿਸ ਕਾਰਨ ਇਹਨਾਂ ਦੇ ਸੁੱਖਾਂ ਤੋਂ ਵੀ ਵਾਂਝੇ ਰਹਿੰਦੇ ਹਨ। ਐਨ ਇਸੇ ਤਰ੍ਹਾਂ ਆਤਮਿਕ ਮੰਡਲ ਦਾ ਅਨੁਭਵੀ ਗਿਆਨ ਹਾਸਲ ਕਰਨ ਲਈ ਦੈਵੀ ਸਤਸੰਗਤ ਅਥਵਾ ਸਾਧ ਸੰਗਤ ਹੀ ਆਤਮਿਕ ਸਕੂਲ, ਕਾਲਜ, ਯੂਨੀਵਰਸਿਟੀ ਹੈ, ਜਿਸ ਵਿੱਚ ਵਿਚਰਦਿਆਂ ਹੋਇਆਂ ਆਤਮ ਵਿੱਦਿਆ ਸਿੱਖੀ ਜਾ ਸਕਦੀ ਹੈ ਅਤੇ ਵਿਵੇਕ, ਬੁੱਧੀ ਅਥਵਾ ਅਨੁਭਵੀ ਗਿਆਨ ਪ੍ਰਾਪਤ ਹੁੰਦਾ ਹੈ। ਇਸ ਆਤਮਿਕ ਸੰਗਤ ਅਥਵਾ ਸਾਧ ਸੰਗਤ ਦੇ ਅਨੁਭਵੀ ਗਿਆਨ ਤੋਂ ਬਗੈਰ ਜੀਵ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਪਲਚ ਪਲਚ ਕੇ ਅਗਿਆਨਤਾ ਵਾਲਾ ਜੀਵਨ ਬਤੀਤ ਕਰਦੇ ਹਨ ਅਤੇ ਆਤਮਿਕ ਮੰਡਲ ਦੇ ਬੇਅੰਤ ਸੁਖਦਾਈ ਅਤੇ ਕਲਿਆਣਕਾਰੀ ਗੁਣਾਂ ਤੋਂ ਵਾਂਝੇ ਰਹਿੰਦੇ ਹਨ। ਸੰਤਾਂ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ, ਦੁਲਬ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮਖਾਇਆ, ਸਾਧ ਸੰਗਤ ਬਿਨ ਭ੍ਰਮ ਹੋਈ ਕਰਤੀ ਕਰਮ ਅਨੇਕ। ਇਸੇ ਲਈ ਗੁਰਬਾਣੀ ਵੀ ਸਾਧ ਸੰਗਤ ਨੂੰ ਚਟਸਾਲ ਵੀ ਕਿਹਾ ਗਿਆ ਹੈ, ਜਿੱਥੇ ਰੱਬੀ ਗੁਣ ਸਿਖਾਏ ਜਾਂਦੇ ਹਨ। ਸਤਸੰਗਤ ਸਤਿਗੁਰ ਚਟਸਾਲ ਹੈ, ਜਿੱਤ ਹਰ ਗੁਣ ਸਿੱਖਾ, ਕਿਤੇ ਬਿਤੇ ਕਿਉਂ ਪਾਈਏ ਪ੍ਰਭ ਆਪਣਾ, ਮੌਕੋ ਕਰੋ ਉਪਦੇਸ਼ ਹਰ ਦਾਨ, ਸਤਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਨ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹੋਰ ਅਨੇਕਾਂ ਦੈਵੀ ਗੁਣਾਂ ਜੋ ਗੁਣ ਹਨ ਉਹ ਸਹਿਜ ਸੁਭਾਅ ਪ੍ਰਾਪਤ ਹੁੰਦੇ ਹਨ। ਸਾਧ ਸੰਗਤ ਹੀ ਪਰਮਾਰਥ ਦਾ ਉੱਤਮ ਪੰਥ ਹੈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੇ ਜਮ ਤਰਾਸ ਮਿਟਾਈ। ਸਾਧ ਸੰਗਤ ਕਰਦਿਆਂ ਕੁੰਡਲੀ ਵੀ ਖੁੱਲ੍ਹਦੀ ਹੈ। ਕੁੰਡਲੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਾ, ਅਤੇ ਹੋਮੇ ਵੀ ਸਾਧ ਸੰਗਤ ਦੁਆਰਾ ਮਿਟਦੀ ਹੈ। ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਸੰਤ ਜਨਾ ਕੇ ਸੰਗ ਹੋਮੇ ਰੋਗ ਜਾਏ, ਸਾਧ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਭਿਮਾਨੀ। ਸਾਧ ਸੰਗਤ ਦੁਆਰਾ ਸਦੀਵੀ ਆਤਮ ਸੁਖ ਅਥਵਾ ਮਹਾ ਆਨੰਦ ਪ੍ਰਾਪਤ ਹੁੰਦਾ ਹੈ। ਪਾਈ ਰੇ ਸੁਖ ਸਾਧ ਸੰਗ ਪਾਇਆ, ਸਾਧ ਕੇ ਸੰਗ ਸਦਾ ਸੁਖ ਪਾਵੇ, ਜਿਸ ਸੁਖ ਕੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਸਾਧ ਸੰਗ ਸਦਾ ਸੁਖ ਪਾਈਏ, ਹਰ ਬਿਸਰਨ ਕਬੂ ਜਾਈ, ਸਾਧੂ ਸੰਗ ਸਰਬ ਸੁਖ ਪਾਏ, ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ। ਸੋ ਸਾਰਿਆਂ ਦੁੱਖਾਂ ਤੋਂ ਨਿਵਿਰਤੀ ਵੀ ਸਾਧ ਸੰਗਤ ਦੁਆਰਾ ਆਉਂਦੀ ਹੈ। ਨਾਮ ਰਾਸ ਸਾਧ ਸੰਗ ਖਾਟੀ, कहो नानक प्रभु अपदा काटी। साधु संग करो सब कोए, सदा कल्याण फिर दुख ना होए। पज साध संगत सदा नानक, मिटे दुख कमाते। तीर्थ इशनान सच्चा नावन अथवा आत्मिक इशनान भी साध संगत विचरदिया होया इस सहज सुभाए हो जाता है। संत जना मिल संगति, गुरमुख तीर्थ होए, 68 तीर्थ मजना गुरदर्श प्राप्त होए। संगत करत संतोख मन पाया, संगत मीत मिला पूरा नावड़ो, संगत संत मिलाए हर सर निर्मल नाए। सत संगत की रेण मुख लागी, कि ये सगल तीर्थ मजनीठा। सत संगत साध तूर मुख परी, इशनान कियो 68 सुरसरी। सो बैकुंठ धाम भी साध संगति है। कहो कबीर ए कहिए काए, साध संगत बैकुंठ आए। मुकुत बैकुंठ साध की संगत, जन पायो हर का ताम। एक पलक सुख साध समागम, कोट बैकुंठ पाए। साध संगत द्वारा ही परमारथ अथवा रब्बी गुणा दी दृढ़ता आती है। साध के संग दृढ़े सब धर्म। सत संगत मिले ता दृढ़ता आवे, हर राम नाम निस्तारे। साध संगत द्वारा वैर विरोधी मिटते हैं। साध संग किस्यो नहीं बैर, साध संग दुश्मन सब मीत। मिट गए बैर भय सब रेन, बिसर गई सब तात पराई। जब ते साध संगत मोय पाई, ना को बैरी नहीं बिगाना, सगल संग हमको बनियाई। सो साध संगत विच विचरन वाले संगी ही सच्चे मित्र ते साजन हन। हर संत संता हर संत साजन, मेरे मीत सहाई राम। जिना दिसंदड़िया दुरमत वंजय, मित्र असाडड़े सही। बिनवंत नानक बट भाग पाइये, साध साजन मीता। ओए साजन ओए मीत प्यारे, जो हमको हर नाम चितारे। साध संगत ही निचल आसन है, कर मित्राई साध स्यो निचल पावे थाओ। निचल संगत साहजन, बचन निचल गुरसादा। सो साध संगत द्वारा तृष्णा अगन बुझदी है ते संतोख भी आउंदा है। नानक की प्रभ बेनती मेरी जिंदड़िए, मिल साधु संग अघाड़े राम। भयो किरपाल सत संग मिलाया, बूझी तपत घरे पिर पाया। साध संगत द्वारा आत्मिक ठंड मिलती है, शांति वतदी है। ठांड परी संतै संग बसया, एक बोल भी खपतो नाही, साध संगत सित लई। संत संग जाका मन शीतल, ओ जाने सगली ठांडी। हर तन अथवा नाम खजाना भी साध संगत द्वारा मिलता है। सुख बैसो संत सज्जन परिवार, हर तन खट्यो जाका नाही सुमार। साधु के संग सो तन पावे, जिस तानते सब को वरसावे। हर तन जाप हर तन ताप, हर तन भोजन पाया। निमिख न बिसरो मनते हर हर, साध संगत में पाया। साध संगत नाम निधान है जिथों हर पाया। सो साध संगत द्वारा ही पारस कला भी वरतदी है, ते जीव कंचन समान हो जाता है। जो लोहा पारस पेटिए, मिल संगत स्वर्ण होए जाए। सत संगत मिल विवेक बुद्ध होई, पारस परस लोहा कंचन होई। पारस पेट कंचन तात होई है, सत संगत की वड़ियाई। कबीर चंदन का बिरवा पला, बेड़ियो ढाक पलास। ओए भी चंदन होए रहे, बसे जो चंदन पास। पतित जीव भी सात संगत द्वारा पावन होके प्रवान होते हैं। पिछले गुने सतगुर बख्श ले, सत्संगत नाल रिलावे। ज्यो चंदन निकट बसे हिरड बपड़ा, त्यों सत्संगत मिल पतित परवार। तो साध संगत द्वारा ही सोहने ते सुभायमान होईदा है। मिल साधु संग उधार होए, मुख उजल दरबार। सुंदर सुगड़ सूर सो बेता, जो साधु संग पावे। सो साध संगत द्वारा आत्मक सहज अवस्था प्राप्त होंदी है। जिस साधु संगत ਤੇ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਏ ਜੀਓ। ਨਾਨਕ ਹਰ ਜਸ ਸੰਗਤ ਪਾਈਏ ਹਰ ਸਹਿਜੇ ਸਹਿਜ ਮਿਲਾਇਆ। ਹਰ ਗੁਰ ਸੰਤ ਸਭਾ ਦੁੱਖ ਮੇਟੇ ਰੋਗ ਜਨ ਨਾਨਕ ਹਰ ਵਰ ਸਹਿਜ ਯੋਗ। ਸੋ ਇਸ ਤਰ੍ਹਾਂ ਸਾਧ ਸੰਗਤ ਦੁਆਰਾ ਹੀ ਪ੍ਰਭੂ ਦੀ ਖੋਜ ਹੋ ਸਕਦੀ ਹੈ। ਮਿਲ ਸਤ ਸੰਗਤ ਲੱਦਾ ਹਰ ਸੱਜਣ ਉਹ ਸਤਿਗੁਰ ਬੇਟੋਂ ਘੁਮਾਇਆ ਜੀਓ। ਖੋਜੀ ਖੋਜ ਲਦਾ ਹਰ ਸੰਤਨ ਪਾਹਾ ਰਾਮ ਹਰ ਖੋਜੋ ਵਡਭਾਗੀਓ ਮਿਲ ਸਾਧੂ ਸੰਗੇ ਰਾਮ। ਜਿਨ ਇਹ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਪਿਆ। ਸੋ ਸਾਧ ਸੰਗਤ ਹੀ ਆਤਮਿਕ ਬੋਇਥਾ ਅਥਵਾ ਨਾਵ ਰੂਪ ਹੈ ਜਿਸ ਦੁਆਰਾ ਪਵ ਸਾਗਰ ਤਰੀਦਾ ਹੈ। ਸਾਧ ਸੰਗ ਨਾਨਕ ਭਜੇ ਬਿਖ ਤਰਿਆ ਸੰਸਾਰ ਤਾਰੀ ਲੇ ਬਹੁਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ। ਸਤਸੰਗਤ ਹਰ ਚਰਨ ਬੋਹਿਤ ਉਧਰ ਤੇ ਲੈ ਮੋਰ ਨਾਵ ਰੂਪ ਸਤਸੰਗ ਨਾਨਕ ਪਾਰਗਰਾਮੀ। ਸੋ ਸਾਧ ਸੰਗਤ ਵਿੱਚ ਹੀ ਆਤਮਕ ਤੱਤ ਬਲੋਈਦਾ ਹੈ। ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤੱਤ ਬਿਲੋਏ। ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਸੋ ਸੰਤ ਜਨਾਂ ਦੀ ਸੰਗਤ ਵਿੱਚ ਹੀ ਅਗਤ ਕਥਾ ਦੀ ਸੋਝੀ ਆਉਂਦੀ ਹੈ। ਸੰਤ ਜਨਾ ਮਿਲ ਪਾਇਆ ਸੁਣ ਅਗਤ ਕਥਾ ਮਨ ਭਾਣੀ ਸੰਤ ਮੰਡਲ ਮੈਂ ਨਿਰਮਲ ਕਥਾ। ਹਰ ਕਥਾ ਸੁਣਾਵੋ ਮੇਰੇ ਗੁਰਸਿੱਖੋ ਮੇਰੇ ਹਰ ਪ੍ਰਭ ਅਗਤ ਕਹਾੜੀ। ਸੋ ਸਾਧ ਸੰਗਤ ਦੁਆਰਾ ਹੀ ਮਾਇਆ ਵਿੱਚ ਸੁੱਤਾ ਮਨ ਜਾਗਦਾ ਹੈ। ਸਾਧ ਸੰਗਤ ਪ੍ਰਸਾਦ ਸੰਤਨ ਕੇ ਸੋਇਓ ਮਨ ਜਾਗਿਓ। ਸਾਧ ਸੰਗ ਮਨ ਸੋਵਤ ਜਾਗੇ ਸੰਤੈ ਸੰਗ ਸੰਤ ਸੰਭਾਖਨ ਹਰ ਕੀਰਤਨ ਮਨ ਜਾਗੇ। ਸਾਧ ਸੰਗਤ ਦੇ ਆਸਰੇ ਨਰਕਾਂ ਤੋਂ ਬਚ ਜਾਈਦਾ ਹੈ। ਗੁਰ ਪੂਰੇ ਉਪਦੇਸਿਆ ਨਰਕ ਨਾਏ ਸਾਧ ਸੰਗ ਸਾਧ ਕੇ ਸੰਗ ਨਰਕ ਪਰ ਹਰੈ ਸੰਤਾਂ ਸੰਗਤ ਨਰਕ ਨਾ ਪਾਈ। ਸੋ ਸਾਧ ਸੰਗਤ ਦੁਆਰਾ ਹੀ ਮਾਇਕੀ ਬੰਧਨ ਛੁੱਟਦੇ ਹਨ। ਟੂਟੇ ਬੰਧਨ ਜਾਸ ਕੋ ਟੂਟੇ ਬੰਧਨ ਜਾਸ ਕੇ ਹੋ ਆ ਸਾਧੂ ਸੰਗ ਯਾਹੂ ਜਤਨ ਕਰ ਹੋਤ ਛੁਟਾਰਾ ਵਾਹੂ ਜਤਨ ਸਾਧ ਸੰਗਾਰਾ। ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਸਾਧ ਸੰਗਤ ਦੀ ਸੇਵਾ ਹੀ ਕਲਿਆਣਕਾਰੀ ਹੈ। ਜਨ ਕੀ ਟਹਿਲ ਸਮਾਖਨ ਜਨ ਸਿਓ ਊਠਨ ਬੈਠਨ ਜਨ ਕੇ ਸੰਗਾ। ਸਾਧ ਕੀ ਸੇਵਾ ਸਦਾ ਸੁਹੇਲੀ ਭਗਤਨ ਕੀ ਟਹਿਲ ਕਮਾਵਤ ਗਾਵਤ ਦੁੱਖ ਕਾਟੇ ਤਾਂ ਕਿ ਜਨਮ ਮਰਨ। ਸੋ ਸਾਧ ਸੰਗਤ ਦੁਆਰਾ ਮੁਕਤੀ ਵੀ ਮਿਲਦੀ ਹੈ। ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਦੇਣ ਮੁਕਤ ਪਦਾਰਥ ਸਾਧ ਸੰਗ ਬਿਨਸ ਜਾਏ ਅੰਧਾਰ। ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ। ਸਾਧ ਸੰਗ ਬਹੇ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਿਹਾਲੀਆ। ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਏ ਠਾਕ ਨਾ ਅਵਗਟ ਘਾਟ। ਸੋ ਇਸ ਲੇਖ ਦੀ ਲੜੀ ਵਿੱਚ ਸਤਸੰਗਤ ਅਥਵਾ ਸਾਧ ਸੰਗਤ ਦੇ ਬੇਅੰਤ ਲਾਭ ਅਤੇ ਕੁਸੰਗਤ ਇਸ ਤੋਂ ਜੋ ਆਦ ਵਿਆਹ ਜਾਂ ਕੱਲ ਕਲੇਸ਼ ਉਪਜਦੇ ਹਨ ਉਹਨਾਂ ਨੂੰ ਵਿਸਥਾਰ ਸਹਿਤ ਦਰਸਾਇਆ ਗਿਆ ਹੈ। ਇਹਨਾਂ ਸਾਰਿਆਂ ਵਿਚਾਰਾਂ ਦਾ ਨਿਚੋੜ ਜਾਂ ਤੱਤ ਇਹੋ ਦਰਸਾਇਆ ਜਾ ਸਕਦਾ ਹੈ। ਮੇਲ ਅਥਵਾ ਸੰਗਤ ਸਰੀਰਕ ਮਾਨਸਿਕ ਭਾਵਕ ਆਤਮਿਕ ਸਤਾ 'ਤੇ ਹੁੰਦੀ ਹੈ। ਮੇਲ ਅਥਵਾ ਸੰਗਤ ਸਰੀਰਕ ਮਾਨਸਿਕ ਭਾਵਕ ਆਤਮਿਕ ਸਤਾ 'ਤੇ ਹੁੰਦੀ ਹੈ। ਐਸਾ ਮੇਲ ਅਨੇਕਾਂ ਮਾਨਸਿਕ ਬਲਬਲਿਆਂ ਅਤੇ ਭਾਵਨਾਵਾਂ ਦੇ ਰੰਗਾਂ ਅਤੇ ਤਰੰਗਾਂ ਦਾ ਹੁੰਦਾ ਹੈ। ਇਹਨਾਂ ਤਰੰਗਾਂ ਦੀ ਤੀਖਣਤਾ ਖਿਆਲਾਂ ਅਤੇ ਵਲਵਲਿਆਂ ਅਭਿਆਸ ਉੱਤੇ ਨਿਰਭਰ ਹੈ। ਮਿਸਾਲ ਦੇ ਤੌਰ 'ਤੇ ਇਸਤਰੀ ਮਰਦ ਦਾ ਸਰੀਰਕ ਜੋੜ ਰਸਮੀ ਵਿਆਹ ਦੁਆਰਾ ਹੁੰਦਾ ਹੈ, ਪਰ ਦੋਹਾਂ ਦੇ ਖਿਆਲ ਨਿਸ਼ਚੇ ਰੁਚੀਆਂ ਅੱਡ ਅੱਡ ਹੋਣ ਕਰਕੇ ਉਹਨਾਂ ਦਾ ਮਾਨਸਿਕ ਅਤੇ ਭਾਵਕ ਮੇਲ ਨਹੀਂ ਹੁੰਦਾ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਬੇਸੁਰੇ ਖਿੱਚੋ ਤਾਣ ਵਿੱਚ ਹੀ ਗੁਜ਼ਰਦਾ ਹੈ। ਵਿਆਹ ਦੀਆਂ ਰਸਮੀ ਜੰਜੀਰਾਂ ਨਾਲ ਜਕੜੀਆਂ ਹੋਈਆਂ ਬੇਸੁਰੀਆਂ ਦੇਹਾਂ ਦਾ ਗ੍ਰਸਤੀ ਜੀਵਨ ਮਾਇਆ ਦੇ ਖਲਜਗਨ ਵਿੱਚ ਪਲਚ ਪਲਚ ਕੇ ਅਜਾਈ ਜਾਂਦਾ ਹੈ। ਤਾਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਜੇ ਕਿਸੇ ਵਿਰਲੇ ਦੰਪਤੀ ਦੀ ਮਾਨਸਿਕ ਸਤਾ 'ਤੇ ਇੱਕ ਸੁਰਤਾ ਵੀ ਹੋ ਜਾਵੇ ਤਾਂ ਵੀ ਉਹਨਾਂ ਦਾ ਭਾਵਕ ਅਤੇ ਆਤਮਿਕ ਸਤਾ 'ਤੇ ਮੇਲ ਹੋਣਾ ਬਹੁਤ ਕਠਿਨ ਹੈ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੇ ਮਿਲੇ ਮਿਲਿਆ ਕਹੀਏ ਸੋਏ। ਐਸਾ ਬੇਸੁਰਾ ਖਿੱਚੋ ਤਾਣ ਵਾਲਾ ਗ੍ਰਸਤੀ ਜੀਵਨ ਸਾਰੀ ਉਮਰ ਕੁਸੰਗਤ ਵਿੱਚ ਹੀ ਬੀਤਦਾ ਹੈ। ਇਹੀ ਪ੍ਰਮਾਣ ਸਾਡੇ ਹੋਰ ਸੰਬੰਧੀਆਂ, ਦੋਸਤਾਂ ਅਤੇ ਸੰਗੀਆਂ ਸਾਥੀਆਂ ਦੇ ਮੇਲ ਅਥਵਾ ਸੰਗਤ ਉੱਤੇ ਵੀ ਘਟਦਾ ਹੈ। ਜੇਕਰ ਸਰੀਰਕ, ਮਾਨਸਿਕ, ਭਾਵਕ ਸਤਾ 'ਤੇ ਕਿਸੇ ਵਿਰਲੇ ਜੀਵਾਂ ਨਾਲ ਇੱਕ ਸੁਰਤਾ ਹੋ ਵੀ ਜਾਵੇ ਤਾਂ ਵੀ ਉਹਨਾਂ ਦੀਆਂ ਸੂਖਮ ਤਰੰਗਾਂ ਦੀ ਤੀਬਰਤਾ ਅਤੇ ਤੀਖਣਤਾ ਵਿੱਚ ਫਰਕ ਹੁੰਦਾ ਹੈ, ਜੋ ਉਹਨਾਂ ਦੇ ਜੀਵਨ ਵਿੱਚ ਖਟਪੱਟੀ ਅਤੇ ਤਣਾਅ ਦਾ ਕਾਰਨ ਬਣਦਾ ਹੈ। ਇਨਸਾਨ ਦੀ ਸ਼ਖਸੀਅਤ ਦੇ ਕਈ ਅੰਦਰਲੇ ਤਬਕੇ ਹਨ, ਹਿੱਸੇ ਹਨ, ਸਰੀਰ, ਮਨ, ਬੁੱਧੀ, ਰੀਝਾਂ, ਤਰੰਗਾਂ, ਨਿਸ਼ਚੇ, ਭਾਵਨਾ, ਸਵੈਪਨਾ, ਅੰਤਸ਼ਕਰਨ, ਅਹੰਕਾਰ ਆਦਿ। ਇਹ ਅੰਦਰਲੇ ਮਾਨਸਿਕ ਤਬਕੇ ਆਪਸ ਵਿੱਚ ਇੱਕ ਸੁਰ ਨਹੀਂ ਹੁੰਦੇ, ਜਿਸ ਕਾਰਨ ਸਾਡੇ ਅੰਦਰਲੇ ਖਿਆਲਾਂ ਭਾਵਨਾਵਾਂ ਦਾ ਟਾਕਰਾ ਹੁੰਦਾ ਰਹਿੰਦਾ ਹੈ ਅਤੇ ਦੁਬਧਾ ਨਾਲ ਆਪਣੇ ਅੰਦਰ ਭੜਥੂ ਮਚਾਈ ਰੱਖਦੇ ਹਾਂ। ਦੁਬਧਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ, ਦੁਬਧਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲੇ ਅਧਿਕਾਈ। ਮਨਮੁਖ ਮਨ ਅੱਠ ਖੰਡ ਹੋਏ, ਦੁਸ਼ਟਾਂ ਸੰਗਤ ਭਰਮ ਭੁਲਾਵੇ। ਸੋ ਸਮੁੱਚੇ ਸੰਸਾਰ ਅੰਦਰ ਜੋ ਵਾਦ ਵਿਵਾਦ, ਈਰਖਾ, ਦੁਐਤ, ਖਿੱਚੋ ਤਾਣ, ਲੜਾਈਆਂ, ਝਗੜੇ ਹੋ ਰਹੇ ਹਨ, ਉਹ ਸਭ ਸਾਡੀ ਸ਼ਖਸੀਅਤ ਦੇ ਅੰਦਰਲੀ ਦੁਬਧਾ ਅਥਵਾ ਦੂਜੇ ਭਾਵ ਵਾਲੇ ਭੜਥੂ ਦਾ ਹੀ ਪ੍ਰਤੀਬਿੰਬ ਅਤੇ ਪ੍ਰਗਟਾਵਾ ਹੈ। ਜਦ ਸਾਡੇ ਅੰਦਰਲੇ ਤਬਕਿਆਂ ਅਤੇ ਭਾਵਾਂ ਦਾ ਆਪਸ ਵਿੱਚ ਮੇਲ ਜਾਂ ਇਕਸੁਰਤਾ ਨਹੀਂ ਹੁੰਦੀ ਤਾਂ ਦੂਜੀਆਂ ਪ੍ਰਾਣੀਆਂ ਨਾਲ ਮੇਲ ਜਾਂ ਸੰਗਤ ਅਥਵਾ ਇਕਸੁਰਤਾ ਕਿਵੇਂ ਹੋ ਸਕਦੀ ਹੈ? ਤਰੇੜ ਵਾਲੇ ਅਥਵਾ ਟੁੱਟੇ ਭਾਂਡੇ ਵਿੱਚ ਕੋਈ ਚੀਜ਼ ਟਿਕ ਨਹੀਂ ਸਕਦੀ। ਇਸੇ ਤਰ੍ਹਾਂ ਦੂਜੇ ਭਾਵ ਨਾਲ ਟੁੱਟੇ ਭੱਜੇ, ਚੱਕਣਾ ਚੂਰ ਅਥਵਾ ਬਾਹਰ ਮੁਖੀ ਖਿੰਡੇ ਹੋਏ ਦਿਲਾਂ ਦਾ ਆਪਸ ਵਿੱਚ ਮੇਲ ਜਾਂ ਸੰਗਤ ਨਹੀਂ ਹੋ ਸਕਦੀ ਅਤੇ ਨਾ ਹੀ ਇਹੋ ਜਿਹੇ ਦੁਬਧਾ ਵਾਲੇ ਦਿਲਾਂ ਵਿੱਚ ਕੋਈ ਆਤਮਿਕ ਗੁਣ ਅਥਵਾ ਨਾਮ ਟਿਕ ਸਕਦਾ ਹੈ ਅਥਵਾ ਅਕਾਲ ਪੁਰਖ ਦਾ ਮੇਲ ਵੀ ਨਹੀਂ ਹੋ ਸਕਦਾ। ਕਬੀਰ, ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਐਸੇ ਦੁਬਧਾ ਵਾਲੇ ਦਿਲਾਂ ਦਾ ਆਪਸ ਵਿੱਚ ਮੇਲ ਨਹੀਂ ਹੋ ਸਕਦਾ ਅਤੇ ਉਹਨਾਂ ਦੀ ਕਿਸੇ ਨਾਲ ਬਣ ਵੀ ਨਹੀਂ ਆਉਂਦੀ। ਸਾਧ ਜਨਾ ਅਤੇ ਬਾਹਰੀ ਸਹਿ ਰਹਿਣ ਅਕੇਲੜੀਆਂ। ਐਸੇ ਟੁੱਟੇ ਹੋਏ ਦਿਲਾਂ ਵਾਲੇ ਜੀਵ ਭੂਤਾਂ ਪ੍ਰੇਤਾਂ ਵਾਂਗ ਆਪੂ ਬਣਾਈ ਹੋਈ ਹੋਮੇ ਦੀ ਇਕਲ ਕੋਠੜੀ ਵਿੱਚ ਨਰਕ ਭੋਗਦੇ ਹਨ ਅਤੇ ਜਮਾਂ ਦੇ ਵਸ ਪੈਂਦੇ ਹਨ। ਦੂਏ ਪਾਏ ਵੇ ਗੁੱਚੀਏ ਗੱਲ ਪਈ ਜਮਕੀ ਫਾਸ। ਟੁੱਟੇ ਹੋਏ ਦਿਲਾਂ ਨੂੰ ਮੁੜ ਇੱਕ ਸੁਰਤਾ ਵਿੱਚ ਲਿਆਉਣ ਅਥਵਾ ਜੋੜਨ ਲਈ ਗੁਰਬਾਣੀ ਵਿੱਚ ਸਤਸੰਗਤ ਅਥਵਾ ਸਾਧ ਸੰਗਤੀ ਦੱਸੀ ਹੈ। ਟੁੱਟੇ ਹੋਏ ਦਿਲਾਂ ਨੂੰ ਮੁੜ ਇੱਕ ਸੁਰਤਾ ਵਿੱਚ ਲਿਆਉਣ ਅਤੇ ਜੋੜਨ ਲਈ ਗੁਰਬਾਣੀ ਵਿੱਚ ਸਤਸੰਗਤ ਅਥਵਾ ਸਾਧ ਸੰਗਤੀ ਦੱਸੀ ਗਈ ਹੈ। ਸਾਧ ਸੰਗ ਕਿਸਿਓ ਨਹੀਂ ਬੈਰ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਖਿੰਚੋ ਤਾਣ ਵੀ ਗੁੱਚੀਏ ਇੱਕ ਸਿਓ ਲਿਵ ਲਾਏ, ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆਈ। ਸੋ ਸਰੀਰਕ, ਮਾਨਸਿਕ, ਭਾਵਕ ਅਤੇ ਆਤਮਿਕ ਸੂਖਮ ਤਰੰਗਾਂ ਦੀ ਸਤਹ ਉੱਤੇ ਜੀਵਾਂ ਦੀ ਇੱਕ ਸੁਰਤਾ ਹੋਣੀ ਕਠਿਨ ਹੈ, ਪਰ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਭਗਤਾਂ, ਹਰ ਜਨਾਂ ਦੇ ਮੇਲ ਅਥਵਾ ਸਾਧ ਸੰਗਤ ਦੁਆਰਾ ਸਹਿਜੇ ਹੀ ਇਹ ਗੁਰਮੁਖ ਅਵਸਥਾ ਪ੍ਰਾਪਤ ਹੋ ਸਕਦੀ ਹੈ। ਦੂਜੇ ਲਫਜ਼ਾਂ ਵਿੱਚ, ਆਤਮਿਕ ਸਤਹ ਉੱਤੇ ਜੀਵਾਂ ਦੇ ਮੇਲ ਜਾਂ ਸੰਗਤ ਨੂੰ ਹੀ ਸਤਸੰਗਤ, ਸਾਧ ਸੰਗਤ, ਸੰਤ ਸੰਗਤ, ਸੱਚੀ ਸੰਗਤ, ਉੱਤਮ ਸੰਗਤ, ਦੈਵੀ ਸੰਗਤ, ਗੁਰ ਸੰਗਤ, ਗੁਰਸਭਾ, ਸਾਧ ਸਭਾ, ਸੱਚ ਮੰਡਲੀ ਕਿਹਾ ਗਿਆ ਹੈ। ਆਤਮਿਕ ਸਤਹ ਉੱਤੇ ਜੀਵਾਂ ਦੇ ਮੇਲ ਜਾਂ ਸੰਗਤ ਨੂੰ ਹੀ। ਸੋ ਰੂਹਾਂ ਦਾ ਅਕਾਲ ਪੁਰਖ ਨਾਲ ਇਲਾਹੀ ਜੋਤ ਦੁਆਰਾ ਆਤਮਿਕ ਨਾਤਾ ਹੋਣ ਕਰਕੇ ਇਹ ਆਤਮ ਮੇਲ ਧੁਰੋਂ ਹੀ ਬਣਿਆ ਹੋਇਆ ਹੈ, ਕਿਉਂਕਿ ਕਾਇਨਾਤ ਦਾ ਹਰ ਇੱਕ ਜੁਜ਼ ਅਕਾਲ ਪੁਰਖ ਦੀ ਗੁਪਤ ਪ੍ਰੇਮ ਡੋਰੀ ਨਾਲ ਬੱਝਿਆ ਹੋਇਆ ਹੈ। ਇਸ ਇਲਾਹੀ ਪ੍ਰੇਮ ਡੋਰੀ ਵਿੱਚ ਪਰੋਤੇ ਰਹਿਣਾ, ਸੁਰ ਵਿੱਚ ਹਿਲਣਾ, ਹੁਕਮ ਵਿੱਚ ਚੱਲਣਾ, ਪ੍ਰੇਮ ਸਪਨਾ ਵਿੱਚ ਉਡਾਰੀਆਂ ਲਾਉਣੀਆਂ, ਪ੍ਰੇਮ ਰੰਗ ਮਾਉਣਾ, ਪ੍ਰੇਮ ਰਸ ਵਿੱਚ ਮਸਤ ਹੋਣਾ, ਚੌ ਵਿੱਚ ਵਿਕਸਣ ਨਾਲ ਹੀ ਸੱਚੀ ਸੁੱਚੀ ਜਿਉਂਦੀ ਜਾਗਦੀ ਆਤਮਿਕ ਸਤਸੰਗਤ ਅਥਵਾ ਸਾਧ ਸੰਗਤ ਅਖਵਾ ਸਕਦੀ ਹੈ। ਜਿਸ ਤਰ੍ਹਾਂ ਦੁਰਘਟਨਾ ਐਕਸੀਡੈਂਟ ਨਾਲ ਪਿਛਲੀ ਯਾਦਦਾਸ਼ਤ ਮਿਸ਼ਕ ਜਾਂਦੀ ਹੈ ਅਤੇ ਉਹ ਪਹਿਲਾ ਜੀਵਨ ਭੁੱਲ ਜਾਂਦਾ ਹੈ, ਇਸੇ ਤਰ੍ਹਾਂ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਸਾਡੀ ਚੇਤਨਤਾ ਵਿੱਚੋਂ ਪਰਮੇਸ਼ਰ ਦੀ ਯਾਦ ਨਿਕਲ ਜਾਂਦੀ ਹੈ ਅਤੇ ਅਸੀਂ ਭੁੱਲ ਵਿੱਚ ਵਿਚਰਦੇ ਹਾਂ। ਇਸ ਤਰ੍ਹਾਂ ਪਰਮੇਸ਼ਰ ਨੂੰ ਭੁੱਲਣਾ, ਝੂਠੀ ਮਾਇਆ ਵਿੱਚ ਵਿਚਰਨਾ, ਮਾਇਕੀ ਪਦਾਰਥਾਂ ਵਿੱਚ ਖਚਿਤ ਹੋਣਾ, ਰੱਬ ਤੋਂ ਟੁੱਟੇ ਹੋਏ ਜੀਵਨ ਨਾਲ ਮੇਲ ਕਰਨਾ ਹੀ ਇੱਕ ਕੁਸੰਗਤ ਅਖਵਾਉਂਦੀ ਹੈ। ਪਰਮੇਸ਼ਰ ਨੂੰ ਭੁੱਲਣਾ, ਝੂਠੀ ਮਾਇਆ ਵਿੱਚ ਵਿਚਰਨਾ, ਮਾਇਕੀ ਪਦਾਰਥਾਂ ਵਿੱਚ ਖਚਿਤ ਹੋਣਾ, ਰੱਬ ਤੋਂ ਟੁੱਟੇ ਹੋਏ ਨਾਲ ਮੇਲ ਕਰਨਾ ਹੀ ਕੁਸੰਗਤ ਅਖਵਾਉਂਦੀ ਹੈ। ਚਾਨਣ ਤੋਂ ਬਗੈਰ ਹਨੇਰੇ ਦੀ ਪ੍ਰਵਿਰਤੀ ਹੁੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਦੀ ਆਤਮਿਕ ਅਨੁਭਵੀ ਰੋਸ਼ਨੀ ਤੋਂ ਬਿਨਾਂ ਮਾਇਕੀ ਕੁਸੰਗਤ ਦਾ ਪਰਮਈ ਹਨੇਰ ਵਾਪਰਨਾ ਲਾਜ਼ਮੀ ਹੈ। ਸਾਧ ਸੰਗਤ ਅਸਥਾਨ ਜਾਗ ਮਗ ਨੂਰ ਹੈ, ਸਾਧ ਸੰਗਤ ਵਿਣ ਭਰਮ ਭੁਲਾਇਆ। ਤਦੇ ਸਤਸੰਗਤ ਅਤੇ ਕੁਸੰਗਤ ਦੀ ਅਹਿਮੀਅਤ ਅਤੇ ਉਹਨਾਂ ਦੇ ਮੁਤਜ਼ਾਦ ਨਤੀਜਿਆਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਨੀਚੋ ਹੈ ਤਰਣਾ। ਇਸ ਲਈ ਸਾਨੂੰ ਗੁਰਬਾਣੀ ਵਿੱਚ ਕੁਸੰਗਤ ਤੋਂ ਬਚਣ ਅਤੇ ਸਾਧ ਸੰਗਤ ਵਿੱਚ ਵਿਚਰਨ ਦੀ ਪ੍ਰੇਰਨਾ ਕੀਤੀ ਗਈ ਹੈ। ਨਾਨਕ ਕੱਚੜਿਆਂ ਸੋ ਤੋੜ, ਟੂਣ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੋਹਿਆ ਨਾ ਜਾਈ ਛੋੜ, ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਏ, ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਿੰਨਾ ਆਪਣਾ ਸੁਆਉ, ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਿਨਾ ਕੀ ਸੰਗਤ, ਜਾਏ ਬਈਏ ਮੂੰਹ ਜੋੜੀਏ, ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਿਨਾ ਕੀ ਸੰਗਤ, ਜਾਏ ਬਹੀਏ ਮੂੰਹ ਜੋੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਜੋ ਜ ਅਨੁਭਵੀ ਵਿਚਾਰਾਂ ਗੁਰਬਾਣੀ ਵਿਚਾਰ ਦੇ 132 ਲੇਖ ਲਿਖੇ ਹਨ ਅਲੱਗ ਅਲੱਗ ਵਿਸ਼ਿਆਂ ਉੱਪਰ, ਜਿਨ੍ਹਾਂ ਪਾਸ ਨਹੀਂ ਹਨ ਜ਼ਰੂਰ ਆਪਣੇ ਘਰਾਂ ਵਿੱਚ ਰੱਖੀਏ, ਔਰ ਘਰਾਂ ਵਿੱਚ ਰੱਖ ਕੇ ਸੰਭਾਲ ਨਾ ਛੱਡੀਏ, ਇਹਨਾਂ ਨੂੰ ਰੋਜ਼ ਪੜ੍ਹੀਏ। ਮਹਾਂਪੁਰਖਾਂ ਦਾ ਹੁਕਮ ਹੁੰਦਾ ਸੀ ਕਿ ਇਹਨਾਂ ਨੂੰ ਵਾਰ ਵਾਰ ਪੜ੍ਹੋ, ਜਿਤਨੀ ਵਾਰ ਪੜ੍ਹੋਗੇ ਕੋਈ ਨਵੀਂ ਤੁਹਾਨੂੰ ਚੀਜ਼ ਮਿਲੇਗੀ, ਨਵਾਂ ਉਤਸ਼ਾਹ ਮਿਲੇਗਾ, ਨਵੀਂ ਰੋਸ਼ਨੀ ਮਿਲੇਗੀ। ਸੋ ਜਿਨ੍ਹਾਂ ਪਾਸ ਹੈਨ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਰੋਜ਼ ਪੜ੍ਹਿਆ ਕਰਨ, ਇਸ ਨੂੰ ਇਸ ਤੋਂ ਲਾਹਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।